ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਉੱਚਾ ਅਗਮੇ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਣ ਕੋ ਸਮਰਥ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਸਭ ਵਡਿਆਈਆਂ ਤੇਰੇ ਨਾਮ ਦੀਆਂ ਵਡਿਆਈਆਂ ਤੇਰੇ ਨਾਮ ਦੀਆਂ ਕੋਈ ਨਾ ਨ ਜਾਣੇ ਮੇਰਾ ਸਭ ਵਡਿਆਈਆਂ ਤੇਰੇ ਵਡਿਆਈਆਂ ਤੇਰੇ ਨਾਮ ਦੀਆਂ ਕੋਈ ਨਾ ਨ ਜਾਣੇ ਮੇਰਾ ਵਡਿਆਈਆਂ ਤੇਰੇ ਵਡਿਆਈਆਂ ਤੇਰੇ ਨਾਮ ਦੀਆਂ ਇਸ ਯੁਗ ਮੈਂ ਸੋਭਾ ਨਾਮ ਪੀਵਣ ਨਾ ਵੈ ਸੋਭਨਾ ਇਹ ਮਾਇਆ ਕੀ ਸੋਭਾ ਚਾਰ ਦਿਹਾੜ ਜਾਂਦੀ ਬਿਲਮਨਾ ਵਡਿਆਈਆਂ ਤੇਰੇ ਨਾਮ ਦੀਆਂ ਵਡਿਆਈਆਂ ਤੇਰੇ ਨਾਮ ਦੀਆਂ ਕੋਈ ਨਾ ਨ ਜਾਣੇ ਮੇਰਾ ਸਭ ਵਡਿਆਈਆਂ ਤੇਰੇ ਵਡਿਆਈਆਂ ਤੇਰੇ ਨਾਮ ਦੀਆਂ ਖੁਦ ਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਪਰਮ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਮਾਈ ਭਾਈ ਧੰਨਤਾ ਦੇ ਯੋਗ ਹੋ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੇ ਹੋ, ਸੰਗਤ ਰੂਪ ਹੋ ਕੇ ਗੁਰੂ ਦਾ ਜਸ ਸਰਵਣ ਕਰ ਰਹੇ ਹੋ, ਗੁਰਮੁਖ ਪਿਆਰਿਆਂ ਤੋਂ ਗੁਰੂ ਦੇ ਬਚਨ ਆਪ ਜੀ ਨੇ ਸਰਵਣ ਕੀਤੇ, ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਨੇ ਅਦਬ ਸਤਿਕਾਰ ਸ਼ਰਧਾ ਨਾਲ ਬੈਠ ਕੇ ਆਪੋ ਆਪਣੀ ਵਾਰੀ ਵਿੱਚ ਬੋਲ ਕੇ ਲਾਹਾ ਲੈਣਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਕੰਮ ਜੇ ਕੋਈ ਕੀਤਾ ਹੈ ਤਾਂ ਉਹ ਹੈ ਸਮਾਜ ਸੁਧਾਰ। ਇਹ ਜਿਹੜੀਆਂ ਧਰਮਾਂ ਦੀਆਂ ਗੱਲਾਂ ਨੇ ਤਾਂ ਸਤਿਯੁਗ ਤੋਂ ਹੀ ਚੱਲਦੀਆਂ ਆ ਰਹੀਆਂ ਸੀ। ਪੁੰਨ ਦਾਨ ਕਰਨੇ, ਤੀਰਥਾਂ 'ਤੇ ਜਾਣਾ, ਪਾਠ ਕਰਨੇ, ਇਹ ਤਾਂ ਆਦਿ ਕਾਲ ਤੋਂ ਹੀ ਚੱਲੇ ਆ ਰਹੇ ਨੇ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਸਮੇਂ ਸਭ ਤੋਂ ਵੱਧ ਜੇ ਵਿਗਾੜ ਸੀ ਤਾਂ ਸਮਾਜ ਵਿੱਚ ਸੀ। ਬੜੀ ਜ਼ਰੂਰੀ ਬੇਨਤੀ ਹੈ ਕਿ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਨਾ ਹੋਵੇ ਉਹ ਬੰਦਾ ਲੱਖਾਂ ਜਨਮਾਂ ਵਿੱਚ ਧਰਮੀ ਨਹੀਂ ਬਣ ਸਕਦਾ। ਧਰਮ ਨੇ ਉਹਦੇ ਨੇੜੇ ਹੀ ਨਹੀਂ ਆਉਣਾ। ਭਾਵੇਂ ਉਹ ਚੋਲਾ ਪਾਵੇ, ਭਾਵੇਂ ਉਹ ਕਿਰਪਾਨ ਪਾਵੇ, ਭਾਵੇਂ ਉਹ ਤਿਲਕ ਲਾਵੇ, ਬੋਧੀ ਰੱਖੇ, ਬੋਧੀ ਜੈਨੀ ਜੋ ਮਰਜ਼ੀ ਬਣਿਆ, ਫਿਰ ਜਿਸ ਬੰਦੇ ਦਾ ਸਮਾਜਿਕ ਜੀਵਨ ਗਲਤ ਹੈ ਧਰਮ ਦਾ ਉਹਦੇ ਉੱਤੇ ਕੋਈ ਅਸਰ ਨਹੀਂ, ਜਿਵੇਂ ਪਾਣੀ ਵਿੱਚ ਪਏ ਪੱਥਰ 'ਤੇ ਪਾਣੀ ਦਾ ਅਸਰ ਨਹੀਂ ਹੁੰਦਾ। ਅਤੇ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਹੈ ਉਹਨੂੰ ਧਰਮੀ ਬਣਨ ਦੀ ਲੋੜ ਨਹੀਂ, ਪਿਆਰੇ ਉਹ ਖੁਦ ਹੀ ਧਰਮੀ ਹੁੰਦਾ ਹੈ। ਅੱਜ ਕੇ ਆਖੋ ਸਤਨਾਮ, ਉਹਨੂੰ ਬਣਨ ਦੀ ਲੋੜ ਨਹੀਂ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੇ ਸਭ ਤੋਂ ਨੇਕ ਕੰਮ, ਸਭ ਤੋਂ ਵੱਡਾ ਕੰਮ ਕੀਤਾ ਹੈ ਨਾ, ਉਹ ਸਮਾਜ ਸੁਧਾਰ ਦਾ ਕੀਤਾ। ਇਹ ਮੰਨਣਾ ਪਵੇਗਾ ਕਿ ਪਿਛਲੇ ਅਵਤਾਰਾਂ ਤੋਂ ਇਹ ਕੰਮ ਹੋ ਨਹੀਂ ਸਕੇ। ਉਹ ਬੰਦੇ ਅਤੇ ਬੰਦੇ ਵਿੱਚ ਜਿਹੜਾ ਗੈਪ ਸੀ, ਨਫ਼ਰਤ ਪਈ ਹੋਈ ਸੀ ਨਾ, ਉਹਨੂੰ ਦੂਰ ਨਹੀਂ ਕਰ ਸਕੇ। ਭਗਵਾਨ ਰਾਮ ਜੀ ਨੇ ਵੀ ਕੋਸ਼ਿਸ਼ ਕੀਤੀ, ਕ੍ਰਿਸ਼ਨ ਮਹਾਰਾਜ ਨੇ ਵੀ ਕੋਸ਼ਿਸ਼ ਕੀਤੀ ਕਿ ਜਾਤ ਪਾਤ ਦਾ ਭੇਦ ਮੁਕਾ ਦਈਏ, ਇਨਸਾਨ ਨੂੰ ਇਨਸਾਨ ਦੇ ਨੇੜੇ ਲਿਆਈਏ। ਪਰ ਮੰਨਣਾ ਪਊਗਾ ਕਿ ਬੁਰੀ ਤਰ੍ਹਾਂ ਫੇਲ ਹੋਏ ਵਿਚਾਰੇ। ਆਮ ਕਹਾਣੀ ਤੁਸੀਂ ਸੁਣਦੇ ਹੋ ਕਿ ਰਾਮ ਜੀ ਨੇ ਭੀਲਣੀ ਦੇ ਬੇਰ ਖਾਧੇ, ਇੱਕ ਸੱਚਾਈ ਹੈ ਅਤੇ ਇਸ ਸੱਚਾਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ। ਪਰ ਖਾਧੇ ਕਿਉਂ? ਉਹਦੇ ਬੇਰ ਕਿਹੜਾ ਪਿਉਂਦੀ ਅਤੇ ਅੱਜ ਖੇ ਆਖੋ ਸਤਨਾਮ, ਉਹਦੇ ਬੇਰ ਕਿਤੇ ਸ਼ੂਗਰ ਕੋਟਡ ਕਰੇ ਪਏ ਤੇ ਉਹ ਖਾਧੇ ਕਿਉਂ? ਉਸ ਸਮੇਂ ਦੇ ਜਾਤ ਪਾਤ ਦੇ ਉੱਚੇ ਬ੍ਰਾਹਮਣ ਸੰਤ ਮਹਾਂਪੁਰਸ਼ ਉਹਨੂੰ ਨੀਚ ਸਮਝ ਕੇ ਸੰਗਤ ਵਿੱਚ ਨਹੀਂ ਸੀ ਆਉਣ ਦਿੰਦੇ, ਉਹਨੂੰ ਸਰੋਵਰ ਵਿੱਚ ਇਸ਼ਨਾਨ ਨਹੀਂ ਸੀ ਕਰਨ ਦਿੰਦੇ ਕਿ ਨੀਚ ਹੈ ਭੀਲਣੀ, ਲੰਗਰ ਦਾ ਪ੍ਰਸ਼ਾਦਾ ਨਹੀਂ ਸੀ ਛਕਣ ਦਿੰਦੇ। ਇੱਥੇ ਤੱਕ ਕਿ ਪੰਪਾਸਰ ਤੀਰਥ ਦੇ ਰਿਸ਼ੀ ਆਪਣੇ ਝਾੜੂ 'ਤੇ ਛਿੜਕਾ ਵੀ ਨਹੀਂ ਸੀ ਕਰਨ ਦਿੰਦੇ ਕਿ ਤੂੰ ਨੀਚ ਹੈ ਸ਼ੂਦਰ, ਝਾੜੂ ਵੀ ਨਹੀਂ ਦੇ ਸਕਦਾ। ਭਗਵਾਨ ਰਾਮਚੰਦਰ ਜੀ ਨੇ ਸੋਚਿਆ ਜੇ ਇਹਨਾਂ ਅੱਜ ਦੇ ਧਾਰਮਿਕ ਆਗੂਆਂ ਦਾ ਵਹਿਮ ਮੈਂ ਕੱਢ ਦੇਵਾਂ ਤਾਂ ਬਾਕੀ ਲੋਕਾਂ ਦਾ ਵੀ ਨਿਕਲ ਜੂਗਾ। ਉਹ ਜਿਹੜਾ ਰਿਸ਼ੀਆਂ ਮੁਨੀਆਂ ਦਾ ਤੀਰਥ ਸੀ ਉਹਦਾ ਪਾਣੀ ਗੰਦਾ ਹੋ ਗਿਆ। ਸਾਰਿਆਂ ਨੇ ਬੇਨਤੀ ਕੀਤੀ ਕਿ ਆਓ ਰਾਮ ਜੀ ਚਰਨ ਪਾਓ। ਰਾਮ ਜੀ ਨੇ ਆਖਿਆ ਪਾਣੀ ਸਾਫ਼ ਕਰਨ ਵਾਲੇ ਚਰਨ ਤਾਂ ਤੁਹਾਡੇ ਕੋਲ ਹੈ ਪਰ ਉਹ ਚਰਨ ਤੁਹਾਨੂੰ ਮਨਜ਼ੂਰ ਨਹੀਂ ਹੈ। چلو سماں دے دیتا سٹوری نال نہیں جڑنا اپنے نے، جد رام جی نے سماں دتا نا آن کا، جن بھی پمپاسر تیرت سادھو رہندے سی رشی سارے نے آپ اپنے آشرم سجائے، کلیاں بچھا دتیاں، چوکے دے دتے، پلنگ ڈاہ دتے، چادراں بچھا دتیاں، رام جی نے آنا۔ رام جی آئے پہلے آشرم بچ گئے، بڑا بھاری مہنت بیٹھا پلنگ تے، رام جی کہندے یہ کس کا آشرم ہے؟ بڑا چوڑا ہو کے بولیا یہ سنیاسیوں کا آشرم ہے۔ بھگوان جی کہندے ٹھیک ہے، جی سنیاسی آتا ہے پھر سنیاسی بیٹھو، آخو سدنا۔ وہ تو گاہاں گئے، وہ مہنت کہندا یہ بیراگیوں کا آشرم ہے، بھگوان جی کہندے پھر بیراگی بیٹھو، اداسیوں کا آشرم ہے، یہ جوگیوں کا آشرم ہے، چوتھا کہندا پنجواں یہ برہمچاریوں کا آشرم ہے، رام کہندا میں تو بیا ہے بھائی میں اتنے کی کرنا ہے، آخے آخو سدنا تھی برہمچاری بیٹھو۔ سارے آدھے آشرم لنگ، کوئی اداسی، کوئی سنیاسی، کوئی براگی، کوئی جوگی، کوئی برہمچاری، کسے دے آشرم بچ نہیں بیٹھے۔ لنگ گئے گاہاں، ککھاں دی کلی پونجے بیٹھی، اکھاں وچوں جل چلے، ہاتھ جوڑے ہوئے، کاتوں جل چل رہا سی، اج میرے رام نے میرے پنڈ آنا پر مینوں کینے ملن دینا، میں تو نیچ ہے، مینوں نیڑے بھی نہیں جان دینا کسے نے۔ ہو دی کلی دے مورے آ کے رام کھڑ گئے تے آواز دیتی یہ کس کا آشرم ہے؟ اس بڈھی نے اکھاں نہیں کھولیاں، ہاتھ جڑے رہے، پھر آواز دیتی ماتا بول یہ کس کا آشرم ہے؟ وہ ماتا کہندی ہے میرے رام کا آشرم ہے، آج کے آخو سب یہ میرے رام کا آشرم ہے، جد کہا نا میرے رام کا آشرم، رام کہندے بڑھیے آشرم رام دا پھر توں کیوں بیٹھی ہے، نکل باہر ایتھے میں بیٹھوں گا، آج کے آخو سادنا رام دے آشرم بچ توں کاتے بیٹھی ہیں، پر اج دا سکھ شری گرو گرنتھ صاحب نو لجاندا ہے گھر، تے گھر بھی لجاون دا طریقہ تھوڑا نواں ہی ہے، جے تاں میرے ورگے چولے والے نو گھر لجانا ہوے پھر تاں گلی چین جھاڑو دتا ہوئے گا، کلی بچھی ہوئے گی، پھل چھڑکے وے ہون گے، پتہ نہیں ایک دو سیسیاں سینٹ دیاں بھی چکی پھر نالے دالے، پر جدن تسی شری گرو گرنتھ صاحب نو گھر لجانے کدے گلی بچ چھڑکا کرے، کدے جھاڑو دتا گلی بچ؟ بندے نو گھر لجان خاطر جھنڈیاں لگدیاں نے، چھڑکا ہوندے نے، جھاڑو بجدے نے، دسے گروہاں نو گھر لجان خاطر کوئی گلی بچ جھاڑو بھی نہیں ماردا، دیکھو فرق کنا پیا ساڈے تے، گھر گرو گرنتھ صاحب پرکاش سدا دین دے پین گئے، سنتوک سوندے گھر تو سدا آیا کھنڈ پاٹھ دا بھوگ پینا آیو، جمیر سوندے گھر تو سدا آیا آیو، سرجن سوندے گھر تو، وہ تیرے دس باپ تیرے گھر آئے بیٹھے ہیں، گھر اجے تیرے ہی رہ گئے، آخو سدنام پہ باپو نو کہنوں بلایا تھا، اتنے ویکو شری گرو گرنتھ صاحب گھر گئے تو بھی گھر میرا، تھی تو سڈا ستگر بیٹھتا نہیں سارے گھر، وہ رام جی بیٹھے ہی نہیں کہتے، کہندے اداسیوں کا آشرم ہے، سنیاسیوں کا ہے، کہندے بیٹھو، جدوں آواز نکل گئی اے میرے رام کا آشرم ہے، کہندے ساڈے مکھ تو بھی آواز نکلے، پرب سب کچھ تیرا میں کچھ نہیں، سب کچھ تیرا میں کچھ نہیں، मैं नाही प्रभ सब किछ तेरा, सब किछ तेरा, सब किछ तेरा, मैं नहीं प्रभु सब किछ तेरा, प्रभु सब किछ तेरा, मैं किछ नहीं, सब किछ तेरा, मैं किछ नहीं, गए राम जी गुरमुख प्यारे और लक्ष्मण जी नाल, बड़े बड़े सेवक हनुमान जी नाल बैठ के जाके कहंदे मां लिया कुछ छकण नूं दे, किसी जंगल विच बेर दे दते, क्यों छके बेर, टोकरी बेरां दी चुकी राम जी ने पहला आप छके, फिर आप टोकरी लेके वो प्रसाद वरताउण लगे, ते सब तो पहली मुट्ठी भर के राम जी ने सके भरा लक्ष्मण नूं दिती, लै प्रसाद छक, सका भरा लक्ष्मण पूंजले विच बेरां दा प्रसाद ले लिया, सामने सारी संगत दे भगा के मारिया, कहिंदा भीलणी दा तूं खा सकदा मैं नहीं खांदा, सके भरा ने राम दा कहना नहीं मन्या, भगा के मारे बेर ये नीच दे हथां दा मैं खावां। हुण पढ़ो श्री गुरु ग्रंथ साहिब विच भीलणी दी कथा किथे लिखी है, साफ 12 ते वधीक, लक्ष्मण मुओ सराप। सानू तो रामायण पढ़नी पैंदी सी, महापुरुष कुटदे भी बहुत हुंदे थे, पहला पढ़ाउण वाले सारे कुटदे हुंदे थे, बड़े औखे ग्रंथ पढ़ने, थानू तो सिखाला ही है कम, थोड़े तो रामायण भी महाभारत भी सराहने ही आ जाती है, अज के कुल सतनाम, तुसीं तां बटणे दबणे, तुसीं कहड़ा पत्तर हथ लैणा ग्रंथ दा, बटन दबो महाभारत वेख लो, महाभारत रामायण वेख लो, और रामायण वेखी होनी है तुसी गुरसिख प्यारे, जद लक्ष्मण मूर्छित होया बेहोश होया, लक्ष्मण मुओ सराप, गुरु ग्रंथ साहब गुरु नानक कहंदे ने ओ कातों होया सी मूर्छित, ए भीलणी दी कुटिया विच राम ने सराप दिता सी, जाओ ए जात अभिमानिया, तू जात दा अभिमान करके इस रब दी भगतनी भीलणी दा प्रसाद डोलिया है, ये बेर तैनू एक दिन खाने पैणगे। आ हुण तां कथा बना ली, कहिंदे हनुमान नूं भेजिया, हनुमान कहिंदे पहाड़ चक लिया, भी पहाड़ हेठ लक्ष्मण दबना था, वेखो कहानियां की बनाईआं ने कि पहाड़ चक, पहाड़ तो उत्थे की करवाउणा सी, भी उह तां अगे मरिया पिआ, पहाड़ उपर गेरना सी उहदे, जिहड़ी असलीत उह तां वेखणी नहीं। हनुमान ने बेनती की, राम जी इहनूं जिउंदा करो, इहदे बिना जंग नहीं लड़िया जाणा, राम कहिंदा मैं नहीं कर सकदा, इह मरूगा हुण। जामबंत ने बेनती की, अंगद जी ने बेनती की, हनुमान ने बेनती की, ते राम जी कहिंदे जाओ हनुमाना जे बचाउणा है तूं नाल सी उस भीलणी दी कुटिया कोल जा, ਜਿੱਥੇ ਇਹਨੇ ਬੇਰਾਂ ਦਾ ਪ੍ਰਸ਼ਾਦ ਨੀਚ ਸਮਝ ਕੇ ਗੇਰਿਆ ਸੀ, ਉਸ ਬੇਰਾਂ ਤੋਂ ਜੰਮੀਆਂ ਹੋਣਗੀਆਂ ਝਾੜੀਆਂ। ਉਹ ਝਾੜੀਆਂ ਨੂੰ ਲਿਆ ਪੱਟ ਕੇ, ਉਹਨਾਂ ਝਾੜੀਆਂ ਦੀਆਂ ਜੜਾਂ ਘੋਟ ਕੇ ਇਹਦੇ ਮੂੰਹ ਵਿੱਚ ਪਾਓ ਤਾਂ ਲਛਮਣ ਬਚੂਗਾ, ਜਿਹਨੂੰ ਹੁਣ ਸੰਜੀਵਨੀ ਬੂਟੀ ਕਹਿੰਦੇ। ਸਲ ਬਿਸਲ ਆਣ ਤੋਖੀ ਲੇ ਹਰੀ, ਸਲ ਕਹੀਏ ਦੁੱਖ, ਬਿਸਲ ਕਹੀਏ ਬਿਸ ਲੈ, ਬਿਸ ਨੂੰ ਨਾਸ ਕਰਨ ਵਾਲੀ। ਉਹ ਬੂਟੀ ਕੀ ਸੀ? ਉਹ ਬੇਰੀਆਂ ਦੀਆਂ ਜੜਾਂ ਸੀ ਭੀਲਣੀ ਦੇ, ਜਿੱਥੇ ਬੇਰ ਗੇਰੇ ਸੀ ਉਹਨੂੰ ਪਹਾੜ ਕਾਹਤੇ ਬਣਾ ਲਿਆ। ਉਹ ਹਨੂੰਮਾਨ ਸੀ ਤਕੜਾ, ਉਹਨੇ ਕਿਹਾ ਕਿਤੇ ਹੋਰ ਬੇਰੀਆਂ ਨਾ ਚਲੀਆਂ ਜਾਣ, ਜੜਾਂ 'ਤੇ ਹੀ ਪੱਟ ਕੇ ਖਾਸੀਆਂ ਹੀ ਲੱਦ ਲਿਆ ਆ, ਅਜਖੇ ਆਖੋ ਸਤਨਾਮ, ਉਹਨੂੰ ਅਸੀਂ ਪਹਾੜ ਬਣਾ ਲਿਆ ਸੀ, ਉਹ ਬੇਰੀਆਂ ਗੁਰਸਿੱਖ ਪਿਆਰੇ। ਰਾਮ ਜੀ ਨੇ ਕੋਸ਼ਿਸ਼ ਕੀਤੀ ਜਾਤ ਪਾਤ ਖਤਮ ਕਰਾਂ, ਪਰ ਸਕਾ ਭਾਈ ਲਛਮਣ ਮਿਨੀ ਮੰਨਿਆ, ਹੋਰ ਤਾਂ ਮੰਨਣਾ ਹੀ ਕਿਹਨੇ ਸੀ। ਦੁਆਪਰ ਵਿੱਚ ਕ੍ਰਿਸ਼ਨ ਜੀ ਨੇ ਕੋਸ਼ਿਸ਼ ਕੀਤੀ ਕਿ ਜਾਤ ਪਾਤ ਖਤਮ ਕਰ ਦਈਏ, ਦਿੱਲੀ ਜਾਇਓ ਕਦੇ ਰਿੰਗ ਰੋਡ 'ਤੇ, ITO ਆਫਿਸ ਲੰਘ ਕੇ ਲਾਜਪਤ ਨਗਰ ਤੋਂ ਉਰਲੇ ਪਾਸੇ ਨਿਜ਼ਾਮੂਦੀਨ ਸਟੇਸ਼ਨ ਦੇ ਕੋਲ ਇੱਕ ਸ਼ਹਿਰ ਦੇ ਵਿੱਚ ਤੁਹਾਨੂੰ ਚਿੱਟੇ ਰੰਗ ਦੇ ਪੱਥਰਾਂ ਦਾ ਢੱਠਿਆ ਮਹਿਲ ਦਿਖੂਗਾ। ਇਹ ਹੈ ਕੈਰਵਾਂ ਪਾਂਡਵਾਂ ਦੀ ਰਾਜਧਾਨੀ, ਜਿਹਦਾ ਨਾਮ ਸੀ ਖਸਤਨਾਪੁਰ। ਅਸਲ ਰਾਜਧਾਨੀ ਹੁਣ ਵੀ ਢੱਠੀ ਪਈ ਹੈ ਉੱਥੇ, ਉਹਦਾ ਨਾਮ ਹੈ ਹਸਤਨਾਪੁਰ, ਜਦੋਂ ਪਾਂਡਵ ਰਾਜ ਕਰਦੇ ਸੀ। ਇੱਥੇ ਹੀ ਗੁਰਸਿੱਖ ਪਿਆਰੇ ਉਹ ਜੱਗ ਬਚਿਆ ਸੀ, ਜੱਗ ਪ੍ਰਾਸ਼ਚਿਤ ਕਰਨ ਵਾਸਤੇ, ਅਤੇ ਜੱਗ ਤਾਂ ਕਰ ਲਿਆ। ਬਾਲਮੀਕ ਨੂੰ ਨੀਚ ਸਮਝ ਕੇ ਪਾਂਡਵਾਂ ਨੇ ਨਿਉਂਦਾ ਨਹੀਂ ਦਿੱਤਾ ਵੀ ਇਹ ਤਾਂ ਨੀਚ ਹੈ, ਇਹਨੂੰ ਜੱਗ 'ਚ ਨਹੀਂ ਵੜਨ ਦੇਣਾ। ਅਤੇ ਤੁਹਾਨੂੰ ਪਤਾ ਜੱਗ ਹੋ ਹੀ ਗਿਆ, ਜੱਗ ਸਫਲ ਨਾ ਹੋਵੇ, ਅੱਗੇ ਜੱਗ ਸਫਲ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ, ਜਾਂ ਤਾਂ ਕਣੀਆਂ ਪੈਣ, ਜਾਂ ਫਿਰ ਸੰਖ ਰੱਖਿਆ ਜਾਂਦਾ ਸੀ, ਉਹ ਆਪਣੇ ਆਪ ਵੱਜੇ ਤਾਂ ਜੱਗ ਸਫਲਾ ਮੰਨਿਆ ਜਾਂਦਾ ਸੀ। ਹੁਣ ਆਪਣਾ ਵੀ ਸਫਲ ਹੁੰਦਾ ਹੈ, ਭੋਗ ਤੋਂ ਬਾਅਦ 2-3 ਬੋਰੀਆਂ ਵਰਤਾ ਦਿੰਦੇ ਹਾਂ, ਅਜਖੇ ਆਖੋ ਸਤਨਾਮ, ਜੱਗ ਸਫਲ ਹੋ ਜਾਂਦਾ। ਹੁਣ ਸਿੱਖਾਂ ਦੇ ਜੱਗ ਠੇਕਾ ਸਫਲ ਕਰਦੇ, ਠੇਕਾ ਪਹਿਲਾਂ ਹੀ ਤੂੜੀ ਵਾਲੇ ਲਿਆ ਕੇ ਰੱਖੀਆਂ ਹੋਣੀਆਂ ਵੀ ਭੋਗ ਪੈਣਾ, ਅਤੇ ਪਿੱਛੋਂ ਫਿਰ ਅੰਮ੍ਰਿਤ ਵੀ ਵਰਤਾਉਣਾ ਆਈ ਸੰਗਤ। ਇਹ ਜੱਗ ਸਫਲ ਕੀ ਵਿਪਰਨ ਕੀ ਰੀਤ ਵਿੱਚ ਪਏ ਹੋ, ਉਹ ਸਿਆਣੇ ਬੈਠੇ ਹੋ, ਮੇਰੇ ਤੋਂ ਵੀ ਬੁੜੇ। ਇੱਕ ਅਖੰਡ ਪਾਠ ਹੁੰਦਾ ਸੀ ਸਾਰੇ ਪਿੰਡ 'ਚ, ਸਾਲ 'ਚ ਇੱਕ ਸ਼ਾਂਤੀ ਵਰਤ ਜਾਂਦੀ ਸੀ ਸਾਰੇ ਪਿੰਡ ਵਿੱਚ। ਅਤੇ ਹੁਣ ਮੇਰਾ ਖਿਆਲ ਪਿੰਡ ਵਿੱਚ ਕੋਈ ਉਹ ਪਿੰਡ ਐਸਾ ਬਚਿਆ ਵੀ ਜਿੱਥੇ ਕੋਤਰੀ ਨਾ ਹੁੰਦੀ ਹੋਵੇ, ਕਿਤੇ ਕਿਤੇ ਕਹਿੰਦੇ 250 ਕਰਨਾ ਹੈ। ਇਹ ਹੁਣ ਤੁਸੀਂ ਸਿਆਣੇ ਬੈਠੇ ਹੋ, ਬਹੁਤੇ ਟੀਕੇ ਤਾਂ ਹੀ ਲਾਉਣੇ ਪੈਂਦੇ ਆ ਜਦੋਂ ਬਿਮਾਰ ਖਤਰਨਾਕ ਹੋ ਜਾਂਦਾ ਹੈ, ਅਜਖੇ ਆਖੋ ਸਤਨਾਮ, ਨਹੀਂ ਤਾਂ ਸਾਦਾ ਜਿਹਾ ਬਿਮਾਰ ਤਾਂ ਵੱਟੀਆਂ ਨਾਲ ਹੀ ਠੀਕ ਹੋ ਜਾਂਦਾ। ਹੁਣ ਬਿਮਾਰੀਆਂ ਸਾਡੇ ਵੀ ਜ਼ਿਆਦੇ, ਟੀਕੇ ਵੀ ਧਰਮ ਕਰਮ ਦੇ ਜ਼ਿਆਦੇ ਲੱਗਦੇ। ਗੁਰਸਿੱਖ ਪਿਆਰੇ ਉਹ ਕੋਈ ਮਰਿਆਦਾ ਨਹੀਂ, ਕੋਈ ਸਿਸਟਮ ਨਹੀਂ, ਕੋਈ ਡਰ ਭੈ ਨਹੀਂ, ਮੁੰਡੇ ਦਾ ਵਿਆਹ ਹੈ ਕਰਾ ਦਿਓ ਖੰਡ ਪਾਠ, ਕੁੜੀ ਦਾ ਵਿਆਹ ਹੈ ਕਰਾ ਦਿਓ ਖੰਡ ਪਾਠ, ਉਹ ਕਿੱਥੇ ਲਿਖਿਆ ਕੁੜੀ ਦੇ ਵਿਆਹ ਨੂੰ ਖੰਡ ਪਾਠ ਕਰਾਉਣਾ, ਬਿਲਕੁਲ ਨਾ ਕਰਾਇਆ ਕਰੋ। ਅਖੰਡ ਪਾਠ ਉਦੋਂ ਕਰਾਓ ਜਦੋਂ ਸਾਰਾ ਟੱਬਰ ਵਿਹਲਾ ਹੋਵੇ, ਘਰ ਵਿੱਚ ਕੋਈ ਕੰਮ ਨਾ ਹੋਵੇ। ਕੁੜੀ ਦੇ ਵਿਆਹ 'ਤੇ ਤੁਹਾਨੂੰ ਪਾਣੀ ਪੀਣ ਦਾ ਫਿਕਰ ਲੱਗਿਆ ਵਾ, ਚਾਹ ਪੀਣ ਦਾ, ਤਾਂ ਤੁਸੀਂ ਖੰਡ ਪਾਠ ਦਾ ਕੀ ਖੱਟੋਗੇ? ਹਾਂ ਪਾਠੀ ਵਿਚਾਰੇ ਰੌਲਾ ਪਾਈ ਜਾਂਦੇ ਆਇਓ, ਕੋਈ ਘਰ ਵਾਲਾ ਮੱਧ ਦਾ ਭੋਗ ਲਵਾਉਣਾ, ਅਰਦਾਸ ਵਿੱਚ ਖੜੇ ਹੋ, ਅਜਖੇ ਹੱਕੋ ਸਾਧਨਾ, ਫੜ ਫੜ ਕੇ ਅਰਦਾਸ ਵਿੱਚ ਖੜੇ ਕਰਾਉਂਦੇ ਹੋ, ਖੰਡ ਪਾਠ ਹੈ ਸਾਡੇ। ਇੱਕ ਪਾਠੀਆਂ ਨੂੰ ਮੇਰੀ ਬੇਨਤੀ ਹੈ ਵੀ ਕਾਹਨੂੰ ਹੀ ਸੰਘ ਪੜ੍ਹਾਉਂਦੇ ਉਹਨੇ ਅਨਾਊਂਸਮੈਂਟਾਂ ਕਰ ਕਰਕੇ, ਪਹਿਲੇ ਦਿਨ 'ਤੇ ਹੀ ਅਨਾਊਂਸਮੈਂਟਾਂ, ਆ ਜਾਓ ਪਿੰਡ ਵਾਲੇ, ਉਹ ਅਖੰਡ ਪਾਠ ਆਰੰਭ ਹੋਣ ਲੱਗੇ ਵੀ ਤੁਸੀਂ ਮੂੰਗੀ ਲੈਣੀ ਹੈ ਪਿੰਡ ਵਾਲਿਆਂ 'ਤੇ, ਤੁਸੀਂ ਮਰਜ਼ਾਦਿਆਂ ਨਾਲ ਅਖੰਡ ਪਾਠ ਕਰੋ, ਲਾਊਡ ਸਪੀਕਰ ਪਤਾ ਜਿਹਦਾ ਜੀ ਕਰੂ ਆ ਕੇ ਸੁਣੂ, ਆ ਜਾਓ ਪਿੰਡ ਵਾਲੇ, ਉਹ ਹੁਣ ਮੱਧ ਦਾ ਭੋਗ ਲੱਗਣ ਲੱਗਿਆ। ਦੱਸੋ ਪਿਛਲੇ ਦਿਨ ਤਾਂ ਵਿਚਾਰੇ ਹਟਦੇ ਹੀ ਨਹੀਂ, ਪਿਛਲੇ ਦਿਨ ਤਾਂ ਗ੍ਰੰਥੀ ਮਿੰਨਤਾਂ ਕਰਨਗੇ, ਉਹ ਆ ਜਾਓ ਪਿੰਡ ਵਾਲੇ, ਉਹ ਅੱਜ ਤਾਂ ਭੋਗ ਪੈਣਾ, ਅੱਜ ਤਾਂ ਆਏ ਜਾਓ। ਵੇਖ ਕੀ ਗੱਲਾਂ ਸਾਡੀਆਂ ਛਿੜੀਆਂ ਗੁਰਸਿੱਖ ਪਿਆਰੇ। ਅੱਗੇ ਅਖੰਡ ਪਾਠ ਹੁੰਦਾ ਸੀ, ਤੁਹਾਡੇ ਬੇਗੋਵਾਲ ਵੀ ਹੁੰਦਾ ਹੋਣਾ, ਅਖੰਡ ਪਾਠ ਬੇਗੋਵਾਲ ਅਤੇ ਰਾਮਪੁਰ ਦੇ ਸੁਣਨ ਆਉਂਦੇ ਤੇ, ਦਰਾਹੇ ਦੇ ਸੁਣਨ ਆਉਂਦੇ ਤੇ ਚਾਰ ਚਾਰ ਕੋ ਸੁਣ ਜਾਂਦੇ ਸੀ, ਤੇ ਹੁਣ ਜਿਹੜਾ ਅਖੰਡ ਪਾਠ ਕਰਾਉਂਦਾ ਉਹਦਾ ਵੀ ਘਰ ਵਾਲੇ ਦਾ ਤੁਹਾਨੂੰ ਪਤਾ ਹੀ ਹੈ, ਉਹੀ ਨਹੀਂ ਬੈਠਦਾ, ਹੋਰ ਤਾਂ ਬੈਠਣਾ ਹੀ ਕਿਸੇ ਨੇ ਕੀ ਹੈ। ਤਾਂ ਗੁਰਮੁਖ ਪਿਆਰੇ ਉਹ ਜੱਗ ਕਰਾਇਆ ਤੇ ਵਾਲਮੀਕ ਜੀ ਨੂੰ ਨਹੀਂ ਬੁਲਾਇਆ, ਕਿਉਂਕਿ ਨੀਚ ਹੈ ਅਸੀਂ ਉੱਚੇ ਹੈ। ਤੇ ਗੁਰਮੁਖ ਪਿਆਰੇ ਉਹ ਬੜੀ ਕੋਸ਼ਿਸ਼ ਕੀਤੀ, ਰਾਮ ਜੀ ਨੇ ਪਾਂਡਵਾਂ ਨੂੰ ਆਖਿਆ, ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਕੋਈ ਹੈਗਾ ਜੀ? ਬਾਬੇ ਆਪਾਂ ਤਾਂ ਜੀਰੀ ਲਾਉਣ ਵਾਲੇ ਹੀ ਹੈ, ਅੱਜ ਖੇ ਹਕੋ ਸਤਨਾਮ ਆਪਣੀ ਨਾ ਨੱਠ ਭੱਜ ਕਰਿਓ, ਆਪਾਂ ਤਾਂ ਸਗੋਂ ਖੇਤ ਵਿੱਚ ਮੀਂਹ ਆਵੇ ਚੰਗਾ ਹੁੰਦਾ ਹੁੰਦਾ, ਉੱਥੇ ਤੁਸੀਂ ਜੀਰੀ ਲਾਉਂਦੇ ਹੁੰਦੇ ਹੈ, ਇੱਥੇ ਵੀ ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦਾ ਨਾਮ ਬੀਜ ਰਹੇ ਹੋ, ਇੱਥੇ ਵੀ ਬਿਜਾਈ ਉਹ ਕਰਨ ਆਏ ਹੈ, ਇੱਥੇ ਉਹ ਬਿਜਾਈ ਕਰਨੀ ਹੈ ਜਿਹੜੇ ਦਾਣੇ ਸਿਰੇ ਤੱਕ ਨਾਲ ਜਾਣਗੇ। ਆ ਜਿਹੜੀ ਜੀਰੀ ਲਾਈ ਹੈ ਤਾਂ ਆਪਾਂ ਨੇ ਖਾਧੀ ਪੀਤੀ ਹੋਇਆ, ਸਤਨਾਮ ਸਤਿਗੁਰ ਕਿਰਪਾ ਕਰਨ ਬਈ ਮਿਹਰ ਕਰਨ, ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਬੀਜ ਕਿਤੇ ਬੀਜਿਆ ਜਾਵੇ, ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਆਖਿਆ ਹੈ, ਇਸ ਮਨ ਨੂੰ ਬਣਾ ਕੇ ਖਾਲੀ ਦੇਹੀ ਵਿੱਚ ਨਾਮ ਬੀਜ ਲੈ, ਮਨ ਨੂੰ ਬਣਾ ਕੇ ਖਾਲੀ ਦੇਹੀ ਵਿੱਚ ਨਾਮ ਬੀਜ ਲੈ, ਮੇਰੇ ਪਿਆਰੇ ਦੇਹੀ ਦੇ ਵਿੱਚ ਨਾਮ ਬੀਜ ਲੈ, ਪਿਆਰੇ ਜੀ ਦੇਹੀ ਵਿੱਚ ਨਾਮ ਬੀਜ ਲੈ, ਮਨ ਨੂੰ ਬਣਾ ਕੇ ਖਾਲੀ ਦੇਹੀ ਵਿੱਚ ਨਾਮ ਬੀਜ ਲੈ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰੀ ਆਈ ਗੁਰਮੁਖੋ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰ, ਸੰਸਾਰ ਦੇ ਪੱਧਰ ਨੂੰ ਇੱਕ ਸਟੇਜ 'ਤੇ ਲਿਆਉਣ ਵਾਸਤੇ ਕਿਸੇ ਦੇ ਘਰ ਜਾ ਕੇ ਉਪਦੇਸ਼ ਨਹੀਂ ਕੀਤਾ, ਕਿਸੇ ਥਾਂ ਜਾ ਕੇ ਉਪਦੇਸ਼ ਨਹੀਂ ਕੀਤਾ, ਸਗੋਂ ਆਪਣੇ ਘਰ ਤੋਂ ਆਰੰਭ ਕੀਤਾ। ਸਭ ਤੋਂ ਨੀਚ ਮੰਨਿਆ ਜਾਂਦਾ ਸੀ ਸ਼ੂਦਰ ਨੂੰ, ਸ਼ੂਦਰ ਜਿਨ੍ਹਾਂ ਨੂੰ ਹੁਣ ਅੱਜ ਕੱਲ੍ਹ ਹਰੀਜਨ ਕਹਿਣ ਲੱਗ ਪਏ, ਹਰੀਜਨ ਕਹਿੰਦੇ ਆ ਜਿਨ੍ਹਾਂ ਦਾ ਇਹਨਾਂ ਦੇ ਗ੍ਰੰਥਾਂ ਵਿੱਚ ਨਾਮ ਹੈ ਸ਼ੂਦਰ, ਜਿਹਨੂੰ ਸਤਿਗੁਰਾਂ ਦੀ ਬਾਣੀ ਵਿੱਚ ਬੇਅੰਤ ਵਾਰ ਲਿਖਿਆ ਸ਼ੂਦਰ ਸ਼ਬਦੰ ਪਰਾਕਿਰਤ ਹੈ। ਤੇ ਹੁਣ ਕਹਿਣ ਲੱਗ ਗਏ ਇਹਨਾਂ ਵੀਰਾਂ ਨੂੰ ਹਰੀ ਦੇ ਜਨ, ਨਵਾਂ ਹੀ ਨਾਂ ਰੱਖਤਾ, ਇਹ ਬਾਲਮੀਕੀਏ ਭਾਈ ਰਵਿਦਾਸੀਏ ਭਾਈ, ਇਹ ਤਾਂ ਹੋ ਗਏ ਹਰੀ ਦੇ ਜਨ, ਜੱਟ ਔਰ ਬਾਹਮਣ ਪਤਾ ਨਹੀਂ ਕਿਹਦੇ ਅੱਜ ਖੇ ਆਖੋ ਸਤਨਾਮ, ਇਹ ਹਰੀ ਦੇ ਰਹੇ ਹੀ ਨਹੀਂ, ਸਾਨੂੰ ਵੀ ਦੱਸਣ ਵੀ ਅਸੀਂ ਕਿਹਦੇ ਹਾਂ, ਇਹ ਪੰਜ ਸੱਤ ਹਰੀ ਦੇ ਬਣਾ ਤੇ ਬਾਕੀ ਕੱਢੇ ਦਿੱਤੇ ਹਰੀ ਤੋਂ। ਇੱਥੇ ਜੋ ਵੀ ਪੈਦਾ ਹੋਇਆ ਸਾਰੇ ਵਾਹਿਗੁਰੂ ਦੇ ਹੀ ਜਾਣੇ। ਪਰ ਦੁੱਖ ਦੀ ਗੱਲ ਇੱਕ, ਜਦੋਂ ਇਸ ਦੇਸ਼ ਵਿੱਚ ਗੀਤਾ ਲਿਖੀ ਗਈ, ਜਦੋਂ ਇਸ ਦੇਸ਼ ਵਿੱਚ ਰਮਾਇਣ ਲਿਖੀ ਗਈ, ਇਹਨੂੰ ਖੁੰਡਾ ਚੱਕ ਕੇ ਗੱਬੇ ਤੋਂ ਚੱਕ ਦਿਓ, ਪਾਣੀ ਵਾਲੇ ਦਲ ਨੂੰ ਜਾਊ, ਬਸ ਗੱਲ ਮੁੱਕੀ। ਹੋਰ ਬਸ ਕਾਹਨੂੰ ਛਤਰੀ ਜੀ, ਮਹਾਰਾਜ ਦੀ ਹਜ਼ੂਰੀ ਛਤਰੀ ਨਹੀਂ, ਨਹੀਂ 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 ਨਹੀਂ, ਇਹ ਵੀ ਨਹੀਂ, ਕੋਈ ਕੁਛ ਨਹੀਂ, ਇਹਨੂੰ ਗੱਬੇ ਤੋਂ ਉੱਚਾ ਚੱਕ ਦਿਓ, ਬਸ ਵਾਲੇ ਦਲ ਨੂੰ ਹੋਜੂ ਪਾਣੀ, ਦੂਆ ਪਾਸਾ ਲਾਵੇ, ਦੂਆ ਪਾਸਾ। ਪਿਆਰ ਨਾਲ ਆਖੋ ਸਤਨਾਮ। ਭਾਈ ਹੱਸਣ ਵਾਲੀ ਗੱਲ ਹੈ, ਤੇ ਕਿਸੇ ਬੰਦੇ ਦੇ ਬੱਜੇ ਉਜ ਨੂੰ ਲੰਘ ਜਾਵੇ ਤਾਂ ਕੱਪੜਾ ਹੀ ਹੈ, ਆਖੋ ਸਤਨ, ਇਹ ਕੋਈ ਨਵੀਂ ਗੱਲ ਤਾਂ ਨਹੀਂ ਹੋਈ ਹੈਗੀ। ਫਿਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਤਾਂ ਗੁਰਮੁਖ ਪਿਆਰਿਓ, ਇਹਨਾਂ ਵੀਰਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਤੋਂ ਬਿਨਾਂ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਐਵੇਂ ਨਾ ਹਰੀਜਨ ਨਾਮ ਵਿੱਚ ਫਸਿਆ ਕਰੋ। ਸਾਡੇ ਉੱਥੇ ਤੁਹਾਨੂੰ ਪਤਾ ਹੈ ਵਜ਼ੀਰ ਵਜ਼ੂਰ ਜੇ ਆਉਂਦੇ ਰਹਿੰਦੇ, ਜਿਹੜਾ ਵੀ ਆਉਂਦਾ ਉਹੀ ਕਹੂਗਾ ਜੀ ਹਰੀਜਨਾਂ ਨੂੰ ਉੱਚੇ ਚੱਕਣਾ, ਦੂਆ ਆਜੂ ਹੋਰ ਕਹੂ ਹੋਰ ਉੱਚੇ ਚੁੱਕਣਾ, ਤੀਏ ਇੱਕ ਦਿਨ ਫੇਰ ਕਹਿਣਗੇ ਹੋਰ ਉੱਚੇ ਚੱਕਣਾ। ਮੈਂ ਇੱਕ ਨੂੰ ਬੇਨਤੀ ਕਰੀ, ਮੈਂ ਕਿਹਾ ਹਿਸਾਬ ਨਾਲ ਚੱਕੇ, ਉੱਪਰ ਆਕਸੀਜਨ ਨਹੀਂ ਮਿਲਦੀ, ਅਜਕੇ ਆਖੋ ਸਾਧਨਾ, ਜੇ ਜ਼ਿਆਦਾ ਉੱਚੇ ਚੱਕਦੇ ਸਾਹ ਘੁੱਟੋ ਜੂ, ਇਹਨੂੰ ਸਾਡੇ ਕੋਲੇ ਰਹਿਣ ਦਿਓ, ਮਰ ਜਾਣਗੇ ਵਿਚਾਰੇ ਜੇ ਜ਼ਿਆਦਾ ਚੱਕਦੇ। ਦੇਖੋ ਇਹਨਾਂ ਵੀਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਵਿੱਚ ਕੋਈ ਜਾਤ ਪਾਤ ਨਹੀਂ, ਇਹ ਫੈਸਲਾ ਹੀ ਬਾਬੇ ਨਾਨਕ ਨੇ ਮੁਕਾ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਇੱਥੇ ਜਨਮ ਤੋਂ ਜਾਤ ਨਹੀਂ ਮੰਨੀ ਗਈ, ਇੱਥੇ ਕਰਮ ਤੋਂ ਜਾਤ ਮੰਨੀ ਗਈ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਪਰ ਜਦੋਂ ਗੀਤਾ ਲਿਖੀ ਗਈ ਉਦੋਂ ਵੀ ਸਾਡੇ ਵੀਰ ਇੱਥੇ ਸੀ, ਗੀਤਾ ਵਿੱਚ ਇਹਨਾਂ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਗਈ? ਜਦੋਂ ਰਮਾਇਣ ਲਿਖੀ ਗਈ, ਕਿਸੇ ਰਮਾਇਣ ਵਿੱਚੋਂ ਹਰੀਜਨ ਆਪਣਾ ਨਾਂ ਕੱਢ ਕੇ ਵਿਖਾਉਣ? ਜਦੋਂ ਬਾਈਬਲ ਲਿਖਿਆ ਗਿਆ, ਕੁਰਾਨ ਮਜੀਦ ਲਿਖੀ ਗਈ, ਕੋਈ ਗੁਰਮੁਖ ਪਿਆਰੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ, ਪਰ ਬਾਬੇ ਨਾਨਕ ਨੇ ਜਗ੍ਹਾ ਦਿੱਤੀ। ਆ ਜਿਹਨੂੰ ਸ਼ੂਦਰ ਕਹਿੰਦੇ ਸੀ, ਨੀਚ ਕਹਿੰਦੇ ਸੀ, ਮਰਾਸੀ ਸ਼੍ਰੇਣੀ ਦਾ ਬੰਦਾ, ਉਹਨੂੰ ਐਮੀਰ ਬਾਬੀ ਥੋੜੋ ਬਣਾਇਆ ਸੀ? ਸ਼ੂਦਰ ਨੂੰ ਤਾਂ ਭਗਵਾਨ ਦੇ ਮੰਦਿਰ ਵਿੱਚ ਜਾਣ ਦਾ ਹੁਕਮ ਨਹੀਂ ਸੀ, ਗੰਗਾ ਵਿੱਚ ਨਹਾਉਣ ਦਾ ਹੁਕਮ ਨਹੀਂ ਸੀ, ਜੱਗ ਦੀ ਰੋਟੀ ਖਾਣ ਦਾ ਹੁਕਮ ਨਹੀਂ ਸੀ, ਉਹਨੂੰ ਬੰਦਗੀ ਕਰਨਾ ਤਾਂ ਕੀ, ਉਹਨੂੰ ਕਥਾ ਸੁਣਨ ਦਾ ਵੀ ਹੁਕਮ ਨਹੀਂ ਸੀ। ਧੰਨ ਬਾਬਾ ਨਾਨਕ ਕਹਿੰਦਾ, ਉਹ ਸ਼ੂਦਰਾ ਮਰਾਸੀਆ, ਤੈਨੂੰ ਭਗਵਾਨ ਦਾ ਨਾਂ ਸੁਣਨ ਦਾ ਹੁਕਮ ਨਹੀਂ, ਚੱਕ ਰਬਾਬ, ਸਾਰੀ ਦੁਨੀਆ ਨੂੰ ਵਾਹਿਗੁਰੂ ਦਾ ਨਾਮ ਸੁਣਾ, ਅੱਜ ਕੇ ਆਖੋ ਸਾਧਨਾ। ਜਿਹਨੂੰ ਸੁਣਨ ਦਾ ਅਧਿਕਾਰ ਨਹੀਂ ਸੀ, ਉਹਨੂੰ ਸੁਣਾਉਣ ਦਾ ਅਧਿਕਾਰ ਦੇ ਦਿੱਤਾ, ਸਾਰੀ ਦੁਨੀਆ ਨੂੰ ਕੀਰਤਨ ਸੁਣਾਇਆ ਮਰਦਾਨੇ ਨੇ। ਇਹੀ ਗੱਲ ਗੁਰੂ ਅਰਜਨ ਨੇ ਕੀਤੀ ਸੀ, ਇਹੀ ਪ੍ਰਕਾਸ਼ ਦਿਹਾੜਾ ਜਿਹੜਾ ਮਨਾ ਰਹੇ ਆਪਾਂ, ਜਿੱਦਣ ਪਹਿਲਾ ਪ੍ਰਕਾਸ਼ ਹੋਇਆ ਨਾ ਹਰਿਮੰਦਰ ਸਾਹਿਬ ਦੇ ਵਿੱਚ, ਕਿਹਨੂੰ ਗ੍ਰੰਥੀ ਥਾਪਿਆ ਸੀ? ਬਾਬੇ ਨਾਨਕ ਨੇ ਕੀਰਤਨ ਦੀ ਦਾਤ ਦਿੱਤੀ ਸ਼ੂਦਰ ਨੂੰ, ਨੀਚ ਸ਼੍ਰੇਣੀ ਵਾਲੇ ਮਰਾਸੀ ਨੂੰ, ਅਤੇ ਸ਼ੂਦਰ ਤੋਂ ਉੱਪਰ ਹੈ ਵੈਸ, ਆਪਾਂ ਸਾਰੇ ਵੈਸ ਹੈ ਜਿਹੜੇ ਕਿਰਤ ਕਰਕੇ ਖਾਣ, ਉਹਨਾਂ ਨੂੰ ਵੈਸ ਕਹਿੰਦੇ। ਅਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲਾ ਗ੍ਰੰਥੀ ਕੌਣ ਬਣਾਇਆ? ਸਭ ਤੋਂ ਪਹਿਲਾ ਗ੍ਰੰਥੀ ਉਹ ਸੀ ਵੈਸ, ਉਹ ਕੌਣ ਸੀ? ਬਾਬਾ ਬੁੱਢਾ, ਅੱਜ ਖੇ ਆਖੋ ਸਤਨਾਮ। ਉਹਨੂੰ ਐਵੇਂ ਨਹੀਂ ਸੀ ਗ੍ਰੰਥੀ ਬਣਾਇਆ, ਬਾਬੇ ਨਾਨਕ ਨੇ ਸ਼ੂਦਰ ਨੂੰ ਰਾਗੀ ਬਣਾਇਆ ਕੀਰਤਨੀਆ, ਅਤੇ ਬਾਬੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੈਸ ਨੂੰ ਗੁਰੂ ਦਾ ਪਾਠੀ ਗ੍ਰੰਥੀ ਬਣਾਇਆ। ਆ ਜਿਹਨੂੰ ਅਧਿਕਾਰ ਨਹੀਂ ਬਾਣੀ ਪੜ੍ਹਨ ਦਾ, ਜਿਹਨੂੰ ਅਧਿਕਾਰ ਨਹੀਂ ਸੁਣਾਉਣ ਦਾ, ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੈਸ ਹੀ ਸਭ ਤੋਂ ਪਹਿਲਾਂ ਹੁਕਮਨਾਮਾ ਸੁਣਾਵੇਗਾ। ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਲਿਆ ਨਾਲ, ਅਤੇ ਨਾਲ ਵੀ ਕਿਵੇਂ ਲਿਆ? ਜਿੱਥੇ ਵੀ ਤਸਵੀਰ ਵੇਖੋਗੇ ਮਰਦਾਨੇ ਦੀ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸੱਜੇ ਹੱਥ ਬੈਠੇ ਦੀ। ਜਿਹਨੂੰ ਨੀਚ ਕਹਿੰਦੇ ਸੀ ਉਹ ਆਪਾਂ ਕਿਹੜਾ ਘੱਟ ਸੀ ਭਾਈ, ਆਪਣੇ ਸਾਂਝੀ ਹੁੰਦੇ ਸੀ ਇਹ ਵੀਰ, ਨੌਕਰ ਹੁੰਦੇ ਸੀ, ਅਤੇ ਇਹਨਾਂ ਦਾ ਗਲਾਸ ਔਰ ਬਾਟੀ ਉਹ ਡੰਗਰਾਂ ਵਾਲਾ ਹੀ ਪਿਆ ਹੁੰਦਾ, ਤਾਂ ਅੱਜ ਕੇ ਆਖੋ ਸਾਧਨਾ, ਉਹ ਇੱਧਰ ਨਹੀਂ ਤੇ ਲਿਆ ਸਕਦੇ ਆਪਣੇ ਕੰਨੀ,
ਉਹ ਬਾਟੀ ਆਪਣੀ ਉਧਰੇ ਰੱਖੇ ਹੁਣ ਤੇ ਜੇ ਕਿਤੇ ਇਹਨਾਂ ਦਾ ਹੱਥ ਆਪਣੇ ਗਲਾਸ ਨੂੰ ਲੱਗ ਜਾਂਦਾ ਤਾਂ ਬਾਫੇ ਇਹਨਾਂ ਦਾ ਤਾਂ ਕੱਖ ਵਿਗੜਦਾ ਨਹੀਂ ਸੀ ਤੇ ਗਲਾਸ ਦੀ ਭਾਦੀ ਆ ਜਾਂਦੀ ਸੀ। ਚੱਕ ਕੇ ਗਲਾਸ ਚੁੱਲ੍ਹੇ ਦੇ ਵਿੱਚ ਅਜਿਹੇ ਆਖੋ ਸਤਨਾਮ ਕਹਿੰਦੇ ਪਿੱਟਿਆ ਗਿਆ, ਉਹਦੀ ਕਲੀ ਕੁਲੀ ਤਾਰ ਦਿੰਦੇ ਤੇ ਮਿੰਟਾਂ ਚ ਬਸ ਬਾਟੀ ਨੂੰ ਚੱਕ ਕੇ ਕੋਲਿਆਂ ਦੇ ਉੱਪਰ। ਵੇਖੋ ਸਾਧ ਸਿੰਘ ਕਿੰਨਾ ਵਹਿਮ ਪਿਆ ਹੋਇਆ ਸੀ। ਇਹ ਬਾਬੇ ਨਾਨਕ ਦੀ ਕਿਰਪਾ ਹੋਈ ਗੁਰਸਿੱਖ ਪਿਆਰਿਓ, ਸਭ ਤੋਂ ਪਹਿਲਾ ਪੈਗੰਬਰ ਦੁਨੀਆਂ ਵਿੱਚ ਆਇਆ ਜਿਹਨੇ ਸਮਾਜ ਸੁਧਾਰ ਕੀਤਾ। ਇੱਕ ਮੈਂ ਹੋਰ ਬੇਨਤੀ ਕਰਾਂ ਦਾਸ ਨੂੰ, ਸੱਤ ਵਾਰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਕਰਨ ਦਾ ਸਮਾਂ ਮਿਲ ਚੁੱਕਿਆ, ਸੱਤ ਵਾਰ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੂਰਜ ਪ੍ਰਕਾਸ਼ ਵਿੱਚ ਸਭ ਤੋਂ ਵੱਡਾ, ਜਿਹਦਾ ਨਾਂ ਹੈ ਨਾਨਕ ਪ੍ਰਕਾਸ਼। ਕਿੰਨੀ ਦੁਨੀਆ ਤਾਰੀ, 48 ਸਾਲ, 28,000 ਕੋ ਬਾਬਾ ਪੈਦਲ ਤੁਰੀ ਗਿਆ ਦੁਨੀਆ ਵਿੱਚ। ਮੱਕਾ, ਮਦੀਨਾ, ਚੀਨ ਜਾਓ, ਚੀਨ ਵਿੱਚ ਵੀ ਗੁਰੂ ਨਾਨਕ ਦਾ ਗੁਰਦੁਆਰਾ, ਉੱਥੇ ਪੱਥਰ ਪਿਆ, ਇੱਕ ਪੱਥਰੇ ਨਹੀਂ, ਚੀਨ ਦਾ ਬਹੁਤ ਵੱਡਾ ਸ਼ਹਿਰ ਗੁਰੂ ਨਾਨਕ ਦੇ ਨਾਂ 'ਤੇ ਵਸਿਆ ਹੋਇਆ, ਨਾਨਕਿਆਂਗ, ਗੁਰੂ ਨਾਨਕ ਦੇ ਨਾਂ 'ਤੇ ਸ਼ਹਿਰ ਹੈ ਚੀਨ ਵਿੱਚ। ਅਤੇ ਉੱਥੇ ਇੱਕ ਪੱਥਰ ਪਿਆ, ਸਾਰੇ ਚੀਨੀ ਉਹਨੂੰ ਮੱਥਾ ਟੇਕਦੇ ਨੇ ਪੱਥਰ ਨੂੰ। ਜੇ ਉਹਨਾਂ ਨੂੰ ਪੁੱਛੋ ਇਸ ਪੱਥਰ ਨੂੰ ਤੁਸੀਂ ਮੱਥਾ ਕਿਉਂ ਟੇਕਦੇ ਹੋ, ਉਹ ਸਭ ਦੱਸਣਗੇ ਇਸ ਪੱਥਰ 'ਤੇ ਨਾਨਕ ਰੱਬ ਬੈਠਿਆ। ਤਾਂ ਮੱਕੇ ਵਿੱਚ ਜਾਓ, ਊਂ ਤਾਂ ਆਪਾਂ ਉਵੇਂ ਬੰਨੇ ਚੰਨੇ ਬਥੇਰੇ ਹਾਂ, ਰੱਬ ਉੱਥੇ ਹੀ ਉਲਝ ਗਏ ਆਪਾਂ ਤਾਂ। ਪਰ ਐਵੇਂ ਨਾ ਮੂੰਹ ਤੋਂ ਹਰੇਕ ਨੂੰ ਗੁਰੂ ਕਿਹਾ ਕਰੋ, ਐਵੇਂ ਨਾ ਹਰੇਕ ਨੂੰ ਮਹਾਰਾਜ ਕਹਿ ਦਿਆ ਕਰੋ। ਜੇ ਜੱਟਾਂ ਵਾਲੀ ਬੋਲੀ ਸੁਣਨੀ ਆ ਉਹ ਸੁਣ ਲਓ, ਬਾਪ ਇੱਕੋ ਹੁੰਦਾ, ਪਿੰਡ 'ਚ 15 ਨਹੀਂ ਹੁੰਦੇ। ਅਜਿਹੇ ਆਖੋ ਸਤਨਾਮ, ਬਾਪ ਇੱਕ ਨੂੰ ਇਹ ਕਹੀਦਾ, ਚਾਚਾ ਤਾਂ ਹੈ ਚਾਹੇ 100 ਨੂੰ ਕਹਿ ਲਓ। ਇਸ ਕਰਕੇ ਗੁਰੂ ਵੀ ਸਿੱਖੋ ਇੱਕੋ ਹੈ, ਦੋ ਨਹੀਂ ਹੋ ਸਕਦੇ ਸਿੱਖ ਦੇ, ਉਹ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਚਾਚੇ ਤਾਏ ਬਥੇਰੇ ਆ, ਸਤਿ ਸ਼੍ਰੀ ਅਕਾਲ ਬੁਲਾ ਦਿਆ ਕਰੋ। ਪਰ ਸਿੱਖਾਂ ਵਿੱਚ ਪਤਾ ਨਹੀਂ ਕੀ ਮਨਮਤ ਪੈ ਗਈ, ਬੜੀਆਂ ਟਰਾਲੀਆਂ ਭਰੀ ਜਾਂਦੇ ਹਾਂ, ਇੱਧਰ ਨੂੰ ਰੋਪੜ ਟੱਪ ਜਾਂਦੇ ਹਾਂ, ਕੀਰਤਪੁਰ ਸਾਹਿਬ ਟੱਪ ਜਾਂਦੇ ਹਾਂ, ਕਛਹਿਰੇ ਵੀ ਪਾਏ ਪਏ ਹੈ, ਕਈਆਂ ਦੀਆਂ ਨੀਲੀਆਂ ਪੱਗਾਂ ਵੀ ਨੇ, ਕਈਆਂ ਦੇ ਕਿਰਪਾਨ ਵੀ ਪਾਈ ਵੀ ਹੁੰਦੀ ਹੈ, ਦਾੜੀਆਂ ਵੀ ਹੁੰਦੀਆਂ। ਜਿਉਂ ਜਾਂਦੇ ਹਾਂ ਟਰਾਲੀਆਂ ਭਰ ਕੇ, ਉਹ ਤੁਹਾਡੀ ਮਾਂ ਤਾਂ ਬੈਠੀ ਹੈ ਕੇਸਗੜ੍ਹ ਸਾਹਿਬ, ਸਾਹਿਬ ਕੌਰ, ਆਪਣੀ ਮਾਂ ਅਨੰਦਪੁਰ ਸਾਹਿਬ ਹੈ ਨਾ, ਸਭ ਨੂੰ ਪਤਾ ਤੁਹਾਨੂੰ, ਮਾਂ ਤਾਂ ਬੈਠੀ ਹੈ ਤੁਹਾਡੀ ਅਨੰਦਪੁਰ ਸਾਹਿਬ। ਉਹ ਮਾਂ ਕੋਲ ਜਾਂਦੇ ਹੀ ਨਹੀਂ, ਗਾਹਾਂ ਚਾਚੀ ਕੋਲੇ ਜਾ ਚੜ੍ਹਦੇ ਆ ਕੋਈ ਸ਼ਾਇਦ, ਉਹ ਮਾਂ ਨੂੰ ਬੁਲਾਉਂਦੇ ਹੀ ਨਹੀਂ। ਵੇਖੋ ਕੀ ਸਿੱਖਾਂ ਨੂੰ ਮਨਮਤ ਹੋ ਗਈ, ਪਤਾ ਨਹੀਂ ਜ਼ਮਾਨੇ ਦੀ ਕੋਈ ਹੇਰਾ ਫੇਰੀ ਹੋ ਗਈ, ਆਂਟੀ ਨਾਲ ਜ਼ਿਆਦਾ ਪਿਆਰ ਹੋ ਗਿਆ। ਆਂਟੀਆਂ ਹੀ ਆਂਟੀਆਂ, ਜਿੱਥੇ ਜਾਓ ਆਂਟੀਆਂ ਹੀ ਆਂਟੀਆਂ। ਬਸ ਦੇਖੋ ਮਾਂ ਬੈਠੀ ਹੈ ਅਨੰਦਪੁਰ ਸਾਹਿਬ, ਉਹਨੂੰ ਪੁੱਛਦਾ ਹੀ ਨਹੀਂ ਪੁੱਤ, ਅਤੇ ਚਾਚੀ ਨੂੰ ਜਾ ਕੇ ਪ੍ਰਸ਼ਾਦ ਛਕਾਉਂਦਾ। ਇੱਧਰ ਨੂੰ ਵੇਖੋ, ਇੱਧਰ ਨੂੰ ਕੀ ਹੁੰਦਾ ਗਾਹਾਂ, ਜਿਉਂ ਟਰੱਕ ਭਰਦੇ ਆ, ਜਿਉਂ ਟਰਾਲੀਆਂ ਭਰਦੇ ਆ, ਉਹ ਤੁਹਾਡਾ ਬਾਪ ਬੈਠਾ ਹਰਿਮੰਦਰ ਸਾਹਿਬ, ਤੁਹਾਡਾ ਬਾਪ ਬੈਠਾ ਅਕਾਲ ਤਖਤ ਸਾਹਿਬ, ਬਾਪੂ ਕੋਲ ਜਾਂਦੇ ਹੀ ਨਹੀਂ, ਰਸਤੇ 'ਚ ਚਾਚੇ ਕੋਲ ਠਹਿਰ ਜਾਂਦੇ ਆਖੋ ਸਤਨਾਮ। ਪਤਾ ਨਹੀਂ ਕੀ ਮਨ ਮਤ ਸਿੱਖਾਂ ਨੂੰ ਹੋਈ ਹੈ ਗੁਰਸਿੱਖ ਪਿਆਰਿਓ। ਭਾਈ ਗੁਰਦਾਸ ਜੀ ਦਾ ਇੱਕ ਵਚਨ ਸੁਣ ਲਓ, ਤੁਹਾਨੂੰ ਬੜੇ ਯਾਦ ਹੋਣੇ, ਹੀਰ ਰਾਂਝੇ ਦੇ ਕਿੱਸੇ, ਮਿਰਜ਼ਾ ਸਾਹਿਬਾਂ। ਹੀਰ ਤਾਂ ਜ਼ਿਆਦਾ ਜੱਟਾਂ ਵਾਸਤੇ ਇੰਨੀ ਫਿੱਟ ਤੀ ਨਾ, ਕਿ ਜੱਟ ਨੂੰ 106 ਡਿਗਰੀ ਦਾ ਬੁਖਾਰ ਚੱਲਿਆ ਜਾਂ ਲੱਗਿਆ ਹੋਵੇ ਨਾ, 106 ਡਿਗਰੀ ਦਾ, ਕਿਤੇ ਦੀਦਾਰ ਸੂ ਹੀਰ ਦੀ ਕਲੀ ਲਾ ਦੇਵੇ, 100 ਹੀ ਰਹਿ ਜਾਂਦਾ। ਤਾਂ ਅਜਿਹੇ ਆਖੋ ਸਾਧਨਾ, ਟੀਕਾ ਲਵਾਉਣ ਦੀ ਲੋੜ ਹੀ ਨਹੀਂ ਸੀ, ਟੈਂਪਰੇਚਰ ਨਾਰਮਲ ਆ ਜਾਂਦਾ ਸੀ। ਇੰਨੀ ਹੀਰ ਮਿਰਜ਼ਾ ਇਕੱਲੇ ਇਕੱਲੇ ਦੇ ਯਾਦ ਸੁਣਦੇ ਹੁੰਦੇ ਸੀ ਸਾਰੇ ਤੁਸੀਂ। ਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਹੀਰ ਵੀ ਲਿਖੀ ਹੈ ਗੁਰਮੁਖੋ, ਹੀਰ ਰਾਂਝਾ ਲਿਖਿਆ ਭਾਈ ਗੁਰਦਾਸ ਜੀ ਨੇ। ਭਾਈ ਗੁਰਦਾਸ ਜੀ ਨੇ ਮਿਰਜ਼ਾ ਸਾਹਿਬਾਂ ਵੀ ਲਿਖੀ ਹੈ ਪੱਕੀ ਬਾਣੀ ਵਿੱਚ, ਅਤੇ ਭਾਈ ਗੁਰਦਾਸ ਜੀ ਨੇ ਸੋਹਣੀ ਮਹੀ ਵਾਲ ਵੀ ਲਿਖੀ ਹੈ, ਭਾਈ ਗੁਰਦਾਸ ਜੀ ਨੇ ਸੱਸੀ ਪੁੰਨੂ ਵੀ ਲਿਖਿਆ ਹੈ। ਦੇਖੋ ਬਾਣੀ ਦੀ ਕੂੰਜੀ ਹੈ ਨਾਲੇ ਭਾਈ ਗੁਰਦਾਸ ਜੀ ਦਾ। ਅਤੇ ਫਿਰ ਉਹਨਾਂ ਨੇ ਪ੍ਰਮਾਣ ਕਿਉਂ ਦਿੱਤੇ, ਬਸ ਇੱਕੋ ਪ੍ਰਮਾਣ ਸੁਣ ਲਓ, ਕੰਮ ਆਊਗਾ ਤੁਹਾਡੇ। ਤੁਸੀਂ ਸਭ ਜਾਣਦੇ ਹੋ, ਤੁਸੀਂ ਸਭ ਜਾਣਦੇ ਹੋ ਸੋਹਣੀ ਕਿੰਨਾ ਚਿਰ ਪਾਰ ਲੰਘਦੀ ਰਹੀ। ਬੱਚੇ ਬੱਚੇ ਨੂੰ ਪਤਾ ਕਿੰਨਾ ਚਿਰ ਪਾਰ ਲੰਘਦੀ ਰਹੀ, ਕਈ ਸਾਲ ਘਰ ਮੁੜ ਕੇ ਆਉਂਦੀ ਰਹੀ, ਤੁਹਾਨੂੰ ਬੱਚੇ ਬੱਚੇ ਨੂੰ ਪਤਾ ਇਸ ਗੱਲ। ਪਰ ਹੁਣ ਜਿਹੜੀ ਗੱਲ ਭਾਈ ਗੁਰਦਾਸ ਨੇ ਲਿਖੀ ਹੈ ਨਾ, ਉਹ ਕਿਉਂ ਲਿਖੀ ਹੈ? ਕਈ ਸਾਲ ਪਾਰ ਹੁੰਦੀ ਰਹੀ ਪਰ ਕੱਚਾ ਇੱਕ ਦਿਨ ਮਿਲਿਆ, ਮੁੜ ਕੇ ਹੱਡੀਆਂ ਨਹੀਂ ਲੱਭੀਆਂ। ਭਾਈ ਗੁਰਦਾਸ ਨੇ ਪ੍ਰਮਾਣ ਤਾਂ ਦਿੱਤਾ, ਸਿੱਖੋ ਤੁਹਾਨੂੰ ਕੱਚੇ ਪੱਕੇ ਦਾ ਪਤਾ ਲੱਗ ਜਾਵੇ ਕੀ ਹੁੰਦਾ। ਇੱਕੋ ਦਿਨ ਕੱਚਾ ਮਿਲਿਆ ਨਾ, ਮੁੜ ਕੇ ਤਾਂ ਨਹੀਂ ਲੱਭੀ। ਔਰ ਮੇਰੇ ਨਾਲੋਂ ਤੁਹਾਨੂੰ ਥੋੜ੍ਹਾ ਜਿਹਾ ਜ਼ਿਆਦਾ ਪਤਾ ਹੈ। ਕਹਿੰਦੇ ਉਹਨੇ ਹੱਥ ਵੀ ਬਹੁਤ ਬੰਨੇ, ਮਿੰਨਤਾਂ ਵੀ ਕੀਤੀਆਂ ਵੀ ਪਾਰ ਲੰਘਾ ਦੇ, ਗੁਲਗਲੇ ਵੀ ਸੁੱਕੇ ਹੋਣੇ ਹੈ, ਖਵਾਜੇ ਦਾ ਦਲੀਆ ਸੁੱਕਿਆ, ਉਹ ਮਰਦਾ ਕਿਆ ਨਹੀਂ ਕਰਦਾ। ਕਹਿੰਦੇ ਬੜੀਆਂ ਮਿੰਨਤਾਂ ਕੀਤੀਆਂ, ਹੱਥ ਬੰਨੇ ਵੀ ਬਾਪੂ ਅੱਜ ਲੰਘਾ ਦੇ। ਹੁਣ ਤੁਸੀਂ ਸਾਰੇ ਸੱਚੇ ਬੈਠੇ ਬੈਠੇ ਹੋ, ਮੈਨੂੰ ਐਂ ਦੱਸੋ, ਉਹਦੇ ਹੱਥ ਬੰਨੇ ਕੰਮ ਆਏ? ਉਹਦੇ ਮੱਥੇ ਟੇਕੇ ਕੰਮ ਆਏ? ਉਹਦੇ ਗੁਲਗਲੇ ਸੁੱਕੇ ਕੰਮ ਆਏ ਕਿਤੇ? ਉਹਦੇ ਮੱਥੇ ਟੇਕੇ ਸਭ ਮਨੌਤਾਂ ਇੱਕ ਪਾਸੇ ਗਈਆਂ, ਉਹਨੇ ਸਾਰਿਆਂ ਦੇ ਸਾਹਮਣੇ ਡੋਬੀ। ਬਸ ਹੁਣ ਕੰਨ ਖੋਲ ਕੇ ਸੁਣ ਲਿਓ, ਆਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜੇ ਤੁਸੀਂ ਆਲੇ ਦੁਆਲੇ ਮੱਥੇ ਟੇਕਦੇ ਫਿਰਦੇ ਹੋ ਨਾ, ਹਾਲ ਤੁਹਾਡਾ ਸੋਹਣੀ ਵਾਲਾ ਹੀ ਹੋਣਾ ਹੈ। ਜਿੱਥੇ ਆਖੋ ਸਤਨਾਮ, ਟੇਕੀ ਜਾਓ ਮੱਥੇ, ਚੜ੍ਹਾਈ ਜਾਓ ਚੜ੍ਹਾਵੇ, ਕੱਚੇ ਪਿੱਲਿਆਂ ਨੂੰ ਸੋਹਣੀ ਵਾਲਾ ਹਾਲ ਹੋਊ। ਨਾਲੇ ਇੱਕ ਹੋਰ ਖਤਰਾ ਉਸ ਕੰਮ ਵਿੱਚ, ਉਹ ਇਕੱਲੀ ਨਹੀਂ ਡੁੱਬੀ, ਉਹਨੂੰ ਵੀ ਨਾਲੇ ਲੈ ਗਈ। ਹੈ ਤੁਸੀਂ ਕਿਹੜਾ ਘਰ ਵਾਲੀਆਂ ਨੂੰ ਛੱਡ ਕੇ ਜਾਓਗੇ? ਅੱਜ ਖੇ ਆਖੋ ਸਤਨਾਮ, ਇਹ ਤਾਂ ਚੇਲੇ ਦੀਏ ਬਹਾਏ ਪਿੱਛੇ। ਸਤਿਗੁਰ ਪਾਤਸ਼ਾਹ ਨੇ ਇੱਕ ਜਗ੍ਹਾ ਨਹੀਂ, ਕੈਸੇ ਸਾਦੇ ਪ੍ਰਮਾਣ ਸਾਡੇ ਸਮਝ ਵਿੱਚ, ਇੱਕ ਦਿਨ ਕੱਚੇ ਦੀ ਸੰਗਤ ਹੋਈ ਤੇ ਡੁੱਬ ਗਿਆ ਟੱਬਰ ਗੁਰਸਿੱਖ ਪਿਆਰਿਓ। ਤੇ ਸਾਡੇ ਆਲੇ ਦੁਆਲੇ ਤਾਂ ਹੁਣ ਪੱਕਾ ਲੱਭਦਾ ਹੀ ਕੋਈ ਨਹੀਂ। ਬਸ ਜਿੱਥੇ ਦੇਖੋ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ, ਜਿੰਨੇ ਦੂਰ ਦੂਰ ਤੱਕ ਫਿਰੇ, ਮੱਕੇ ਵਿੱਚ ਜਾਓ ਤੇ ਗੁਰਸਿੱਖ ਪਿਆਰਿਓ, ਮੱਕੇ ਵਿੱਚ ਕੋਈ 3 ਕਰੋੜ ਮੁਸਲਮਾਨ ਇੱਕ ਸਾਲ ਵਿੱਚ ਜਾਂਦਾ ਹੱਜ ਕਰਨ। 2.25 ਅਰਬ ਮੁਸਲਮਾਨਾਂ ਦੀ ਗਿਣਤੀ ਹੈ ਵਰਲਡ ਵਿੱਚ। ਕਰੋੜਾਂ ਮੁਸਲਮਾਨ ਜਾਂਦੇ ਨੇ ਮੱਕਾ ਸ਼ਰੀਫ ਹੱਜ, ਜਿਹਨੂੰ ਮੁਸਲਮਾਨ ਹੱਜ ਕਹਿੰਦੇ, ਆਪਾਂ ਯਾਤਰਾ ਕਹਿੰਦੇ, ਆਪਾਂ ਯਾਤਰੀ ਕਹਿੰਦੇ, ਮੁਸਲਮਾਨ ਹਾਜੀ ਕਹਿੰਦੇ ਨੇ। ਹੱਜ ਦਾ ਅਰਥ ਹੈ ਯਾਤਰਾ, ਹਾਜੀ ਦਾ ਅਰਥ ਹੈ ਜਿਹੜਾ ਯਾਤਰੀ ਹੋਵੇ, ਯਾਤਰਾ ਕਰ ਆਵੇ। ਬੜੇ ਮੁਸਲਮਾਨ ਜਾਂਦੇ ਨੇ, ਉਹਨਾਂ ਦਾ ਪਾਕ ਪਵਿੱਤਰ ਸਥਾਨ ਨੇ। ਪਰ ਸਵਾਦ ਦੀ ਗੱਲ ਹੈ ਬਾਬੇ ਨਾਨਕ ਦੇ ਗੁਰੂ ਬਣਨ ਦੀ, ਕਿ ਮੁਸਲਮਾਨ ਜਾਂਦਾ ਤਾਂ ਮੱਕੇ ਸ਼ਰੀਫ ਹੈ, ਅਤੇ ਸਭ ਤੋਂ ਪਹਿਲਾਂ ਜਾ ਕੇ ਮੱਕੇ ਨੂੰ ਮੱਥਾ ਨਹੀਂ ਟੇਕਦਾ, ਮੱਕੇ ਵਿੱਚ ਪਈ ਬਾਬੇ ਨਾਨਕ ਦੀ ਖੜਾਮ ਨੂੰ ਮੱਥਾ ਟੇਕਦਾ। ਇਹ ਗੁਰੂ ਬਣਨ ਦਾ ਆਨੰਦ ਆਇਆ ਨਾ। ਇੱਥੇ ਤਾਂ ਮੇਰੇ ਵਰਗੇ ਨੂੰ 10 ਚੇਲੇ ਮੱਥਾ ਟੇਕਣ ਲੱਗ ਜਾਣ, ਜਦੇ ਬ੍ਰਹਮ ਗਿਆਨੀ ਬਣ ਜੀਦਾ, ਅੱਜ ਖੇ ਆਖੋ ਸਤਨਾਮ, ਜਦੇ ਮਹਾਰਾਜ ਬਣ ਜੀਦਾ। ਗੁਰੂ ਬਣਨ ਦਾ ਆਨੰਦ ਹੈ ਬਾਬੇ ਨਾਨਕ ਨੂੰ ਆਇਆ। ਮੱਕਾ ਸ਼ਰੀਫ ਹੋਵੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਅਸਥਾਨ, ਤੇ ਪੂਜਾ ਹੋਵੇ ਗੁਰੂ ਨਾਨਕ ਦੀਆਂ ਚੱਪਲਾਂ ਦੀ, ਖੜਾਮਾਂ ਦੀ। ਉੱਥੇ ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਇੱਕ ਛੋਟੀ ਗੱਲ ਨਹੀਂ, ਇੱਥੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਰਾਜ ਮਹਾਨ ਹੈ। ਜੇ ਇੱਥੇ ਕਿਸੇ ਦੀ ਮੂਰਤੀ ਨੂੰ ਲਿਆ ਕੇ ਕੋਈ ਮੱਥਾ ਟੇਕੇ, ਤੁਸੀਂ ਟੇਕਣ ਦਓਗੇ? ਕਦਾਚਿਤ ਨਹੀਂ ਟੇਕਣ ਦੇਣਗੇ ਸਿੱਖ। ਪਰ ਅਫਰੀਨ ਹੈ ਗੁਰੂ ਨਾਨਕ ਦੀ ਵਡਿਆਈ ਦੇ, ਕਿ 2.25 ਅਰਬ ਕੌਮ ਜਿਉਂਦੀ ਹੈ ਮੁਸਲਮਾਨਾਂ ਦੀ, ਪਰ ਉਹਨਾਂ ਦੇ ਸਭ ਤੋਂ ਵੱਡੇ ਅਸਥਾਨ ਮੱਕੇ ਵਿੱਚ ਮੁਸਲਮਾਨ ਮੱਥਾ ਟੇਕਦਾ ਜਾ ਕੇ ਬਾਬੇ ਨਾਨਕ ਦੀ ਖੜਾਮ ਨੂੰ। ਇਹ ਛੋਟੀ ਮੋਟੀ ਗੱਲ ਨਹੀਂ, ਇਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਗਈ, ਪਿਆਰੇ ਜੀ ਵਡਿਆਈ ਬਾਬੇ ਨਾਨਕ ਦੀ, ਪਿਆਰੇ ਜੀ ਵਡਿਆਈ ਸਤਿਗੁਰ ਨਾਨਕ ਦੀ, ਸਤਿਗੁਰ ਨਾਨਕ ਦੀ। ਪ੍ਰਗਟ ਸਾਰੇ ਜੁਗਾਂ ਵਿੱਚ ਹੋਈ, ਪ੍ਰਗਟ ਸਾਰਿਆਂ ਜੁਗਾਂ ਵਿੱਚ ਹੋਈ, ਸਾਰਿਆਂ ਜੁਗਾਂ ਵਿੱਚ ਹੋਈ, ਪ੍ਰਗਟ ਸਾਰੇ ਜੁਗਾਂ ਵਿੱਚ ਹੋਈ, ਪ੍ਰਗਟ ਸਾਰੇ ਜੁਗਾਂ ਵਿੱਚ ਹੋਈ, ਪ੍ਰਗਟ ਸਾਰਿਆਂ ਜੁਗਾਂ ਵਿੱਚ ਹੋਈ, ਪਿਆਰੇ ਜੀ ਵਡਿਆਈ ਬਾਬੇ ਨਾਨਕ ਦੀ, ਪਿਆਰੇ ਓ ਵਡਿਆਈ ਸਤਿਗੁਰ ਨਾਨਕ ਦੀ, ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ, ਏਡਾ ਲੰਮਾ ਪ੍ਰਚਾਰ, ਏਡਾ ਲੰਮਾ ਦੌਰਾ ਕੀਤਾ, ਪਰ ਸਾਰਾ ਇਤਿਹਾਸ ਪੜ੍ਹੋ, ਇੱਕ ਬੰਦੇ ਨੂੰ ਗੁਰੂ ਨਾਨਕ ਨੇ ਨਹੀਂ ਆਖਿਆ ਕਿ ਸਿੱਖ ਬਣ ਜਾ। ਧਿਆਨ ਦੇਣਾ ਬੇਨਤੀ ਬਣ, ਇੱਕ ਜਗ੍ਹਾ ਨਹੀਂ ਕਿਸੇ ਨੂੰ ਕਿਹਾ ਕਿ ਤੂੰ ਸਿੱਖ ਬਣ। ਇਹਨੂੰ ਸਮਝੋ ਪਿਆਰ ਨਾਲ, ਕਹਿ ਕੇ ਸਿੱਖ ਬਣਾਉਣਾ ਕਿਸੇ ਨੇ? ਸਿੱਖ ਅਸੀਂ ਕਹਿ ਕੇ ਬਣਾਈਏ? ਸਿੱਖ ਤਾਂ ਉਹ ਚੀਜ਼ ਹੈ, ਤੁਹਾਡੇ ਇੱਥੇ ਬੇਗੋਵਾਲ ਵਿੱਚ ਬ੍ਰਾਹਮਣਾਂ ਦਾ ਘਰ ਹੋਵੇਗਾ, ਕੋਈ ਮੁਸਲਮਾਨਾਂ ਦਾ ਹੋਵੇਗਾ, ਈਸਾਈਆਂ ਦਾ ਹੋਵੇਗਾ। ਫਰਜ਼ ਕਰ ਲਓ ਇੱਕ ਬ੍ਰਾਹਮਣਾਂ ਦਾ ਘਰ ਹੈ, ਉਹਨਾਂ ਦੇ ਘਰ ਇੱਕ ਬੱਚਾ ਪੈਦਾ ਹੋਇਆ ਬ੍ਰਾਹਮਣੀ ਦੇ ਪੇਟ ਤੋਂ, ਉਹਦਾ ਬਾਪ ਵੀ ਬ੍ਰਾਹਮਣ, ਨਾਨਾ ਵੀ ਬ੍ਰਾਹਮਣ, ਦਾਦਾ ਵੀ ਬ੍ਰਾਹਮਣ, ਉਹ ਬੱਚਾ ਪੈਦਾ ਹੋਇਆ, ਉਸ ਬੱਚੇ ਨੂੰ ਜਿਵੇਂ ਵਾਹਿਗੁਰੂ ਨੇ ਰੂਪ ਦਿੱਤਾ ਹੈ ਨਾ, ਉਸੇ ਤਰ੍ਹਾਂ ਵੱਡਾ ਹੋਣ ਦਿਓ, ਛੇੜੋ ਨਾ ਉਹਦੇ ਸਰੀਰ ਨੂੰ। ਜਦ ਉਹ ਵੱਡਾ ਹੋ ਕੇ ਬੇਗੋਵਾਲ ਫਿਰੂਗਾ, ਸਾਰੇ ਹੀ ਕਹਿਣਗੇ ਸਿੱਖਾਂ ਦਾ ਮੁੰਡਾ ਫਿਰਦਾ ਹੈ, ਅੱਜ ਖੇ ਕੁਲ ਸਤਨਾਮ, ਉਹਨੂੰ ਸਿੱਖ ਕਿਹਨੇ ਬਣਾਇਆ? ਵੀ ਉਹ ਤਾਂ ਬ੍ਰਾਹਮਣਾਂ ਦੇ ਜੰਮਿਆ। ਮੁਸਲਮਾਨਾਂ ਦੇ ਘਰ ਬੱਚਾ ਜਨਮ ਲੈਂਦਾ ਹੈ, ਉਹਨੂੰ ਉਸੇ ਤਰ੍ਹਾਂ ਵੱਡਾ ਹੋਣ ਦੇਵੇ ਜੋ ਰੱਬ ਨੇ ਉਹਨੂੰ ਦਾਤ ਦਿੱਤੀ ਹੈ। ਜਦ ਵੱਡਾ ਹੋ ਕੇ ਫਿਰੂਗਾ, ਸਾਰੇ ਕਹਿਣਗੇ ਸਿੱਖਾਂ ਦਾ ਮੁੰਡਾ ਫਿਰਦਾ, ਮੁਸਲਮਾਨ ਨੂੰ ਕੋਈ ਨਹੀਂ ਕਹੇਗਾ। ਸਿੱਖ ਉਹ ਸਰੂਪ ਹੈ ਜਿਹੜਾ ਵਾਹਿਗੁਰੂ ਜਨਮ ਤੋਂ ਪਹਿਲਾਂ ਬੱਚੇ ਨੂੰ ਦੇ ਕੇ ਭੇਜਦਾ। ਇਹ ਬਣਾਉਣ ਦੀ ਲੋੜ ਨਹੀਂ, ਸਿੱਖੀ ਨੂੰ ਸਾਂਭਣ ਦੀ ਲੋੜ ਹੈ, ਸਾਂਭਣ ਦੀ, ਅਤੇ ਅਸੀਂ ਸਾਂਭ ਸਕੇ ਨਹੀਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਬੰਦੇ ਨੂੰ ਨਹੀਂ ਆਖਿਆ ਸਿੱਖ ਬਣ, ਅਤੇ ਫਿਰ ਆਖਿਆ ਕੀ? ਇੱਕੋ ਗੱਲ ਆਖੀ ਕਿ ਬੰਦਿਆ ਤੂੰ ਬੰਦਾ ਬਣ ਜਾ, ਅੱਜ ਕੇ ਆਖੋ ਸਤ, ਇਨਸਾਨ ਬਣ ਜਾ ਬਸ। ਅਤੇ ਜਿਹੜਾ ਇਨਸਾਨ ਬਣ ਗਿਆ ਉਹ ਗੁਰੂ ਦਾ ਸਿੱਖ ਬਣ ਗਿਆ। ਜਿਹੜਾ ਅੰਮ੍ਰਿਤ ਛਕ ਕੇ ਵੀ, ਚੋਲਾ ਪਾ ਕੇ ਵੀ, ਬਾਣੀ ਪੜ੍ਹ ਕੇ ਵੀ ਬੰਦਾ ਨਾ ਬਣ ਸਕਿਆ, ਗੁਰੂ ਨਾਨਕ ਦੀ ਨਜ਼ਰ ਵਿੱਚ ਨਹੀਂ ਆਵੇਗਾ, ਅੱਜ ਕੇ ਆਖੋ ਸਤਿਨਾਮ। ਲਓ ਹੁਣ ਤਾਂ ਸਤਿਗੁਰਾਂ ਨੇ ਖੁੱਲ੍ਹੇ ਗੱਫੇ ਬਖਸ਼ਤੇ ਭਾਈ, ਹੁਣ ਆਪਾਂ ਸਮਾਪਤੀ ਕਰ ਦਿੰਦੇ ਹਾਂ, ਕਿਉਂਕਿ ਸਤਿਗੁਰਾਂ ਦੇ ਸਰੂਪ ਦਾ ਆਦਮ ਸਤਿਕਾਰ ਜਿਹੜਾ ਹੈ ਉਹ ਆਪਾਂ ਨੂੰ ਸਭ ਤੋਂ ਪਹਿਲਾਂ ਹੈ। ਤੁਹਾਡਾ ਤਾਂ ਬਹੁਤ ਧੰਨਵਾਦ ਹੈ, ਤੁਸੀਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਨੇ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਉਹਦੀ ਰਜਾ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੇ ਜਲ ਥਲ ਮਈਅਲ ਸੋਏ, ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਮੈਂ ਹੁਣੇ ਹੀ ਥੋੜ੍ਹੇ ਹੀ ਪਹਿਲੇ ਦੀਵਾਨ ਕੀਤੇ ਨੇ ਆ ਕੇ ਅਮਰੀਕਾ ਤੋਂ, ਉੱਥੇ 70 ਸਾਲ ਵਿੱਚ ਇੰਨੀ ਗਰਮੀ ਨਹੀਂ ਪਈ ਜਿੰਨੀ ਅਮਰੀਕਾ ਵਿੱਚ ਗਰਮੀ ਪਈ ਹੈ। ਅਤੇ ਐਸਾ ਹਾਲ ਹੋਇਆ ਨਾ ਅਮਰੀਕਾ ਦਾ ਗੁਰਮੁਖੋ, ਕੋਈ ਅਮਰੀਕਨ ਆਪਣੀ ਕਾਰ ਨਹੀਂ ਧੋ ਸਕਦਾ ਪਾਣੀ ਨਾਲ, ਪਾਣੀ ਹੈ ਹੀ ਨਹੀਂ। ਅਤੇ ਜਿਹੜੇ ਫੁੱਲ ਲਾਏ ਹੋਏ ਆ ਫੁੱਲਾਂ ਨੂੰ ਪਾਣੀ ਨਹੀਂ ਦੇ ਸਕਦੇ, ਸਾਰਿਆਂ ਦੇ ਬੰਦ ਸਰਕਾਰੀ ਤੌਰ 'ਤੇ। ਮੁਸ਼ਕਲ ਹੋਈ ਹੈ ਪਾਣੀ ਪੀਣ ਨੂੰ ਲੱਭਿਆ ਵੇ। ਉੱਥੇ ਬੜੇ ਬੜੇ ਬੈਠੇ ਹੁੰਦੇ ਸੀ ਪੜ੍ਹੇ ਲਿਖੇ, ਮੈਂ ਉਹਨਾਂ ਨੂੰ ਦੀਵਾਨ ਵਿੱਚ ਆਖਿਆ, ਮੈਂ ਕਿਹਾ ਅਮਰੀਕਨਾਂ ਨੂੰ ਪੁੱਛੋ, ਇਹ ਜਿਹੜੇ ਕਹਿੰਦੇ ਆ ਬੁਖਾਰ ਰਾਤ ਉੱਡਦੇ, ਵੈਪੋਰੇਸ਼ਨ ਹੁੰਦੀ ਹੈ ਸਮੁੰਦਰ ਵਿੱਚੋਂ, ਮੌਨਸੂਨ ਆਉਂਦੀਆਂ ਨੇ ਹਵਾਵਾਂ, ਮੈਂ ਕਿਹਾ ਅੱਜ ਕੱਲ੍ਹ ਕਿੱਧਰ ਗਈਆਂ, ਅੱਜ ਕੇ ਖੁਸ਼ਾ ਨਾਮ, ਹੁਣ ਤੁਹਾਡੀ ਸਾਇੰਸ ਕਿੱਥੇ ਗਈ, ਹੁਣ ਮੌਨਸੂਨ ਕਿੱਥੇ ਗਈਆਂ। ਇਹ ਤਾਂ ਭੈ ਵਿੱਚ ਪਵਣ ਵਹਿ ਸਦਭਾਵ, ਭੈ ਵਿੱਚ ਚੱਲੇ ਲਖ ਦਰਿਆ, ਉਹਦੀ ਰਜ਼ਾ ਵਿੱਚ ਆਪਾਂ ਨੇ ਰਹਿਣਾ। ਆਓ ਸਾਰੀ ਸੰਗਤ ਭੋਗ ਦਾ ਸਲੋਕ ਪੜ੍ਹੋ। ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤਨ ਦਿਵਸ ਰਾਤ ਧੋਏ ਦਾਇ, ਚੰਗਿਆਈਆਂ ਬੁਰਿਆਈਆਂ ਵਾਚੇ ਕਰਮੀ ਆਪੋ ਆਪਣੀ, ਜਿੰਨੀ ਨਾਮ ਧਿਆਇਆ ਗਏ ਨਾਨਕ ਤੇ ਮੁਖ ਯੂਜਲੇ ਕੇਤੀ, ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੁਮ ਮਾਤ ਪਿਤਾਮ ਉਮਰੀ ਕਿਰ ਪਾਵੇ, ਹੋਏ ਨਾ ਜਾਣੇ ਦੂਜੇ ਤੇ ਸਾਗਰ ਸਮਗਰੀ ਤੁਮਰੇ।